दीपक जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਪਹਿਲਾਂ ਸ਼ੁਰੂ ਕਰਦੇ ਹਾਂ। ਜੋ ਅਟੈਕ, ਅੱਤਵਾਦੀ ਹਮਲੇ ਹੋਏ, ਕਈ ਟੂਰਿਸਟ ਦੀ ਮੌਤ ਹੋਈ ਹੈ ਪੁਲਵਾਮਾ ਵਾਲੇ ਪਾਸੇ, ਕੀ ਉੱਥੇ ਹਾਲਾਤ ਬਣੇ ਨੇ ਜੀ? ਅੱਜ ਕੁਝ ਬੈਠਕਾਂ ਸਿਆਸੀ ਪੱਧਰ 'ਤੇ ਵੀ ਕੀਤੀਆਂ ਗਈਆਂ, ਸਾਰੀ ਅਪਡੇਟ ਤੁਹਾਡੇ ਤੋਂ ਜਾਣਦੇ ਹਾਂ ਜੀ, ਕੀ ਇਸ ਵੇਲੇ ਕੀ ਚੱਲ ਰਿਹਾ?
ਬਿਲਕੁਲ ਵਿਜੇ ਜੀ, ਬਹੁਤ ਮੱਧਭਾਗੀ ਘਟਨਾ ਸਾਹਮਣੇ ਆਈ ਹੈ। ਅੱਜ ਦੁਪਹਿਰ ਦੇ ਕਰੀਬ 2:45, 2:45 'ਤੇ ਜੰਮੂ ਕਸ਼ਮੀਰ ਦੇ ਵਿੱਚ, ਮਤਲਬ ਪੁਲਵਾਮਾ ਤੋਂ ਬਾਅਦ ਸਭ ਤੋਂ ਵੱਡਾ ਅੱਤਵਾਦੀ ਅਟੈਕ ਦੇਖਿਆ ਜਾ ਰਿਹਾ। ਇਹ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਜਿਹੜੀ ਬੈਸਰਾਨ ਘਾਟੀ ਹੈ ਇੱਕ, ਉੱਥੇ ਇਹ ਅਟੈਕ ਹੋਇਆ, ਜਿਹਦੇ ਵਿੱਚ ਬਕਾਇਦਾ ਤੌਰ 'ਤੇ ਮਤਲਬ ਟੂਰਿਸਟਾਂ ਨੂੰ ਨਾਮ ਪੁੱਛ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ, ਅਤੇ ਉਹਦੇ ਵਿੱਚ ਹੁਣ ਤੱਕ 26 ਮੌਤਾਂ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਮਤਲਬ ਜਿਹੜਾ ਪੁਲਵਾਮਾ ਅਟੈਕ ਸੀਗਾ, ਜਿਹਦੇ ਵਿੱਚ ਸਾਡੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸੀਗੇ, ਉਸ ਤੋਂ ਬਾਅਦ ਇਹ ਵੱਡੀ ਘਟਨਾ। ਔਰ ਖਾਸ ਕਰਕੇ ਇਹਦੇ ਵਿੱਚ ਫਿਕਰਮੰਦੀ ਵਾਲਾ ਪਹਿਲੂ ਇਹ ਹੈ ਕਿ ਉਹਦੇ ਵਿੱਚ ਵਿਦੇਸ਼ੀ ਟੂਰਿਸਟ ਵੀ ਮਾਰੇ ਗਏ ਨੇ, ਸੋ ਇਹ ਹੋਰ ਵੀ ਇੱਕ ਨਵਾਂ ਇਹਦੇ ਵਿੱਚ ਹੈ। ਮਤਲਬ ਇਜ਼ਰਾਈਲੀ ਔਰ ਇਟਲੀ ਦੇ ਦੋ ਟੂਰਿਸਟਾਂ ਦੇ ਮਾਰੇ ਜਾਣ ਦੀ ਖਬਰ ਹੈ, ਉਹ ਤੋਂ ਬਾਅਦ ਦੋ ਉੱਥੋਂ ਦੇ ਸਥਾਨਕ ਲੋਕਾਂ ਦੇ ਇਹਦੇ ਵਿੱਚ ਅਟੈਕ 'ਚ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਗੁਜਰਾਤ ਦੇ, ਮਹਾਰਾਸ਼ਟਰ ਦੇ, ਕਰਨਾਟਕਾ ਦੇ, ਤਾਮਿਲਨਾਡੂ ਦੇ, ਉੜੀਸਾ ਦੇ ਕੁਝ ਲੋਕ ਦੱਸੇ ਜਾ ਰਹੇ ਨੇ, ਸੋ ਇਹਦੀ ਕੁੱਲ ਗਿਣਤੀ 26 ਦੱਸੀ ਜਾ ਰਹੀ ਹੈ। ਹਾਂ, ਲਸ਼ਕਰੇ ਤੋਬਾ ਨੇ ਬੇਸ਼ੱਕ ਇਹਦੀ ਜ਼ਿੰਮੇਵਾਰੀ ਲਈ ਹੈ ਕਿ ਹਾਂਜੀ ਇਸ ਘਟਨਾ ਨੂੰ ਅਸੀਂ ਅੰਜਾਮ ਦਿੱਤਾ, ਅਤੇ 20 ਤੋਂ ਵੱਧ ਜ਼ਖਮੀਆਂ ਦੀ ਜਾਣਕਾਰੀ ਮਿਲ ਰਹੀ ਹੈ ਮੈਨੂੰ ਕਿ ਹਾਂ ਉੱਥੇ 20 ਤੋਂ ਵੱਧ ਜ਼ਖਮੀ ਨੇ। ਪਰ ਪ੍ਰਸ਼ਾਸਨ ਦਿਨ ਭਰ ਇਹੀ ਰਾਗ ਲਾਪਦਾ ਰਿਹਾ ਕਿ ਇੱਕ ਦੀ ਮੌਤ ਹੋਈ ਹੈ ਜੀ, ਇਹ ਐਡਾ ਵੱਡਾ ਅਟੈਕ ਨਹੀਂ ਹੈਗਾ। ਪਰ 4 ਘੰਟੇ ਬਾਅਦ ਅਧਿਕਾਰਤ ਨਿਊਜ਼ ਏਜੰਸੀ ਨੇ, ਜਿਹੜੀਆਂ ਭਾਰਤ ਦੀਆਂ ਅਧਿਕਾਰਤ ਨਿਊਜ਼ ਏਜੰਸੀਆਂ ਨੇ, ਉਹਨਾਂ ਨੇ ਫਿਰ ਨਜ਼ਰ ਕੀਤੀ 4 ਘੰਟੇ ਬਾਅਦ ਕਿ ਅੰਕੜਾ 26 ਹੈ ਅਤੇ 20 ਜ਼ਖਮੀ ਨੇ। ਜ਼ਖਮੀਆਂ ਦੇ ਵਿੱਚ ਵੀ ਗੁਜਰਾਤ ਦੇ ਨੇ, ਮਹਾਰਾਸ਼ਟਰ ਦੇ ਨੇ, ਹੈਂ ਅਤੇ ਕਰਨਾਟਕਾ ਦੇ, ਉੜੀਸਾ ਦੇ ਦੱਸੇ ਜਾ ਰਹੇ ਨੇ। ਅਤੇ ਇਸ ਘਟਨਾ ਜਿਵੇਂ ਹੀ ਸਾਹਮਣੇ ਆਈ, ਉਹ ਤੋਂ ਬਾਅਦ ਤੁਰੰਤ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੀਨਗਰ ਲਈ ਰਵਾਨਾ ਹੁੰਦੇ ਨੇ, ਅਤੇ ਉੱਧਰ ਰਾਜਨਾਥ ਸਿੰਘ, ਰੱਖਿਆ ਮੰਤਰੀ, ਬਕਾਇਦਾ ਤੌਰ 'ਤੇ ਫੌਜ ਮੁਖੀ ਨਾਲ ਰਾਬਤਾ ਕਰਦੇ ਨੇ, ਅਤੇ ਸ਼੍ਰੀਨਗਰ ਪਹੁੰਚ ਕੇ ਅਮਿਤ ਸ਼ਾਹ ਰਾਜਭਵਨ ਦੇ ਵਿੱਚ ਫੌਜ ਮੁਖੀਆਂ ਨਾਲ, ਫੌਜ ਦੇ ਅਧਿਕਾਰੀਆਂ ਨਾਲ ਉੱਥੋਂ ਦੇ ਨਾਲ, ਅਤੇ ਉਹ ਤੋਂ ਬਾਅਦ ਫਿਰ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਮਰ ਅਬਦੁੱਲਾ, ਉਹਨਾਂ ਨਾਲ, ਸੋ ਉਹਨਾਂ ਨਾਲ ਸਾਰਿਆਂ ਨਾਲ ਉਹ ਬੈਠਕਾਂ ਦੇ ਦੌਰ 'ਚ ਸੀਗੇ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ। ਸਵਾਲ ਇਹ ਹੈ ਕਿ ਅੱਤਵਾਦੀ ਏਜੰਸੀ ਨੇ ਤਾਂ ਆਪਣੀ ਜ਼ਿੰਮੇਵਾਰੀ ਲੈ ਲਈ ਹੈ ਨਾ, ਪਰ ਕੀ ਸਰਕਾਰਾਂ, ਚਾਹੇ ਉੱਥੋਂ ਦੀ ਸਥਾਨਕ ਸਰਕਾਰ ਹੈ ਅਤੇ ਚਾਹੇ ਭਾਰਤ ਸਰਕਾਰ ਹੈ, ਕੀ ਉਹ ਜ਼ਿੰਮੇਵਾਰੀ ਲਏਗੀ ਕਿ ਇਹਦੇ ਵਿੱਚ ਸਾਡੀ ਕੋਈ ਕਮਜ਼ੋਰੀ, ਸਾਡੀ ਕੋਈ ਨਲਾਇਕੀ ਹੈ? ਜਦੋਂ ਤੁਸੀਂ ਇਹ ਦਮਗੇ ਮਾਰਦੇ ਹੋ ਕਿ ਅਸੀਂ ਇਹ ਕੁਛ ਕਰਤਾ ਜੀ, ਅਸੀਂ ਜੰਮੂ ਕਸ਼ਮੀਰ ਦੀ ਫਿਜ਼ਾ 'ਚ ਇਹ ਬਦਲਾ ਲਿਆ ਤਾ ਜੀ, ਅਸੀਂ ਆਹ ਕਰਤਾ ਜੀ, ਹੁਣ ਇੱਥੇ ਜੀ ਇਹ ਮਤਲਬ ਡਿਊਟੀ ਬਣ ਗਈ ਜੀ, ਹੁਣ ਤਾਂ ਧਾਰਾ 370 ਹਟਾਉਣ ਤੋਂ ਬਾਅਦ ਇੱਦਾਂ ਨਹੀਂ ਹੁੰਦਾ ਜੀ, ਉਹ ਸਾਰਿਆਂ ਤੋਂ ਬਾਅਦ ਹੁਣ ਇਹਦੀ ਜ਼ਿੰਮੇਵਾਰੀ ਕੌਣ ਲਏਗਾ? ਅਜੇ ਤਾਂ ਪੁਲਵਾਮਾ ਦੇ ਨਾਂ ਦੇ ਉੱਤੇ ਰੋਟੀਆਂ ਸੇਕਣ ਦੀਆਂ ਗੱਲਾਂ ਆਉਂਦੀਆਂ ਰਹੀਆਂ ਕਿ ਉਸ ਦੇ ਨਾਂ ਦੇ ਉੱਤੇ ਮਤਲਬ ਸਿਆਸੀ ਰੋਟੀਆਂ ਸੇਕੀਆਂ ਗਈਆਂ, ਅਤੇ ਹੁਣ ਇਸ ਘਟਨਾ ਤੋਂ ਬਾਅਦ ਕੀ ਕਰੋਗੇ? ਬਹੁਤ ਮੱਧਭਾਗੀ ਘਟਨਾ, ਪੀੜਤ ਧਿਰਾਂ ਦੇ ਹਵਾਲੇ ਨਾਲ ਬਹੁਤ ਫਿਕਰਮੰਦੀ, ਉਹਨਾਂ ਸੂਬਿਆਂ ਦੇ ਵਿੱਚ ਹਾਹਾਕਾਰ ਮਚਿਆ, ਅਤੇ ਇਹਦਾ ਖੌਫ ਅੱਜ, ਇਹਦਾ ਫਿਕਰ ਅੱਜ, ਇਹਦਾ ਦਰਦ ਅੱਜ ਪੰਜਾਬ ਦੇ ਵਿੱਚ ਵੀ ਵੱਡੀ ਤੌਰ 'ਤੇ ਮਹਿਸੂਸ ਕੀਤਾ ਗਿਆ।
ਅੱਛਾ ਦੀਪਕ ਜੀ, ਪੰਜਾਬ ਦੀ ਗੱਲ ਵੀ ਕਰੀਏ, ਇੱਕ ਬੜੀ ਮੰਦਭਾਗੀ ਫੁਟੇਜ, ਮਨ ਖਰਾਬ ਹੁੰਦਾ ਵੇਖ ਕੇ ਕਿ ਕਈ ਕਿਸਾਨਾਂ ਦੀਆਂ ਜਿਹੜੀਆਂ ਖੜ੍ਹੀ ਫਸਲ ਆ ਉਹ ਕਿਵੇਂ ਅਗਨ ਭੇਟ ਹੋ ਗਈ ਹੈ ਨਾ, ਅੱਗ ਸੜਕੇ ਸਵਾਹ ਹੋ ਰਹੀ ਆ, ਇਹ ਕੀ ਬਣਿਆ ਜੀ, ਕੀ ਹੋਇਆ, ਅੱਗ ਕਿਉਂ ਲੱਗ ਗਈ, ਅਤੇ ਪੋਲੀਟੀਕਲ ਲੈਵਲ 'ਤੇ ਕੀ ਰਿਐਕਸ਼ਨ ਆ, ਕੀ ਕਦਮ ਚੁੱਕੇ ਜਾ ਰਹੇ ਨੇ ਇਹਨੂੰ ਐਡਰੈਸ ਕਰਨ ਲਈ?
ਬਿਲਕੁਲ, ਵੈਸੇ ਤਾਂ ਇਹ ਵਰਤਾਰਾ ਆਮ ਤੌਰ 'ਤੇ ਸਾਨੂੰ ਹਰ ਵਾਰ ਦੇਖਣ ਨੂੰ ਮਿਲ ਜਾਂਦਾ ਹੈ। ਉਹਦੇ ਵਿੱਚ ਮੁੱਖ ਤੌਰ 'ਤੇ ਬਿਜਲੀ ਆਧਾਰ ਬਣਦੀ ਰਹਿੰਦੀ ਹੈ ਕਿ ਜੀ ਇਹਨਾਂ ਦਿਨਾਂ 'ਚ ਕਣਕ ਇੰਨੀ ਪੱਕੀ ਹੁੰਦੀ ਹੈ ਕਿ ਮਾੜੀ ਜਿਹੀ ਚਿੰਗਿਆਰੀ ਵੀ ਉਹਨੂੰ ਅੱਗ ਦੀ ਪ੍ਰਗਟਾਰ ਦੇ ਦਿੰਦੀ ਹੈ, ਅਤੇ ਟਰਾਂਸਫਾਰਮ ਤੋਂ ਜੀ ਕੋਈ ਸ਼ੋਰਟ ਸਰਕਟ ਹੋਇਆ, ਕੋਈ ਚਿੰਗਿਆਰੀ ਡਿੱਗੀ, ਉਹਦੇ ਨਾਲ ਖੇਤ 'ਤੇ ਖੇਤ ਜਲੇ। ਪਰ ਉਹਦੇ ਇਲਾਵਾ ਵੀ ਮੰਨਿਆ ਜਾਂਦਾ ਕਿ ਜਿਵੇਂ ਕਈ ਜਨਰੇਟਰ ਲਾਉਂਦੇ ਨੇ, ਜਿਵੇਂ ਕਿ ਅੱਜ ਕੱਲ੍ਹ ਟਰੈਕਟਰ ਦੇ ਸਲੰਸਰ 'ਚੋਂ ਵੀ ਕੋਈ ਚਿੰਗਿਆਰੀਆਂ ਨਿਕਲਦੀਆਂ ਨੇ, ਜਾਂ ਮਤਲਬ ਕਿ ਨਾਲ ਵਾਲੇ ਖੇਤ ਵਾਲੇ ਨੇ ਆਪਣੀ ਫਸਲ ਵੱਢ ਲਈ ਅਤੇ ਉਹਨੇ ਆਪਣੇ ਨਾੜ ਨੂੰ ਅੱਗ ਲਾ ਦਿੱਤੀ ਜੀ, ਉਹਦਾ ਅਸਰ ਦੂਜੇ ਤੱਕ ਉੜ ਕੇ ਚਲਾ ਗਿਆ, ਕੋਈ ਹਨਾ ਕਣ ਉਹਦੇ ਨਾਲ ਲੱਗ ਗਈ, ਜਾਂ ਅੱਜ ਦੀ ਤਰੀਕ ਦੇ ਵਿੱਚ ਜਦੋਂ ਸੋਸ਼ਲ ਮੀਡੀਆ 'ਤੇ ਵੀਡੀਓ ਆ ਰਹੀਆਂ ਨੇ ਤਾਂ ਉਹਨਾਂ 'ਚ ਸ਼ਰਾਰਤ ਦੇ ਅੰਸ਼ ਵੀ ਸਵਾਲ ਖੜੇ ਕਰਨਗੇ ਕਿ ਇਹਦੇ ਵਿੱਚ ਸ਼ਰਾਰਤ ਤਾਂ ਨਹੀਂ, ਕਿ ਤਹਿ ਰਣਨੀਤੀ ਤਹਿ ਤਾਂ ਨਹੀਂ, ਕਿਉਂਕਿ ਹੋ ਸਕਦਾ ਕਿ ਇਸ ਵਾਰ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਫੁਟੇਜ ਆ ਰਹੀਆਂ ਨੇ, ਜ਼ਿਆਦਾ ਬੰਦਾ ਐਕਟਿਵ ਹੈ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ, ਇਸ ਲਈ ਜ਼ਿਆਦਾ ਘਟਨਾਵਾਂ ਲੱਗ ਰਹੀਆਂ ਨੇ, ਜਾਂ ਪਹਿਲਾਂ ਇੰਨੀਆਂ ਨਹੀਂ ਵਾਪਰਦੀਆਂ ਸੀ। ਔਰ ਕੁਝ ਤਰ੍ਹਾਂ ਇਹਦੇ ਵਿੱਚ ਹਵਾ ਦੇ ਰੁੱਖ ਨੂੰ ਵੀ, ਕਿ ਇਹਨਾਂ ਦਿਨਾਂ 'ਚ ਹਵਾ ਬਹੁਤ ਤੇਜ਼ ਚੱਲੀ ਹੈ ਪੰਜਾਬ ਦੇ ਵਿੱਚ, ਹਨੇਰੀ ਝੱਖੜ ਦੇ ਹਵਾਲੇ ਨਾਲ ਵੀ, ਕਿ ਉਹ ਵੀ ਅੱਗ ਨੂੰ ਜ਼ਿਆਦਾ ਉਹ ਦਿੰਦੀ ਹੈ। ਪਰ ਨੁਕਸਾਨ ਹੋ ਗਿਆ, ਉਸ ਨੁਕਸਾਨ ਦੀ ਤੁਸੀਂ 100% ਪੂਰਤੀ ਨਹੀਂ ਕਰ ਸਕਦੇ, ਪਰ ਉਸ ਪੀੜ ਦੇ ਸਮੇਂ ਜੇ ਨੁਮਾਇੰਦਾ ਤੁਹਾਡੇ ਨਾਲ ਖੜਾ ਹੋਵੇ, ਜੇਕਰ ਸਰਕਾਰ ਤੁਹਾਡੇ ਨਾਲ ਖੜੀ ਹੋਵੇ, ਜੇਕਰ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੋਵੇ ਤਾਂ ਥੋੜ੍ਹਾ ਹੌਸਲਾ ਹੁੰਦਾ। ਹੁਣ ਇਹਦੇ ਦੋ ਤਿੰਨ ਦ੍ਰਿਸ਼ ਨੇ ਜਿਹੜੇ ਧਿਆਨ ਮੰਗਦੇ ਨੇ। ਉਹ ਧਿਆਨ ਇਹ ਮੰਗਦੇ ਨੇ ਕਿ ਜਦੋਂ ਇਹ ਘਟਨਾਕ੍ਰਮ ਵਾਪਰਦੀ ਆ ਤੇ ਉਹ ਤੋਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤਾਂ ਸਮੇਂ ਸਿਰ ਕੀ ਪਹੁੰਚਣਾ ਹੈ, ਤੁਹਾਡੇ MLA ਮੰਤਰੀਆਂ ਨੇ ਸਰਕਾਰ ਨੇ ਤਾਂ ਕੀ ਪਹੁੰਚਣਾ ਹੈ, ਫਾਇਰ ਗ੍ਰੇਡ ਦੀਆਂ ਗੱਡੀਆਂ ਨਹੀਂ ਸਮੇਂ ਸਿਰ ਪਹੁੰਚ ਸਕੀਆਂ। ਹੁਣ ਲੋਕਾਂ ਦਾ ਰੋਸਾ ਇਸੇ ਗੱਲ ਨੂੰ ਹੈ ਕਿ ਪਰਾਲੀ ਦੀ ਅੱਗ ਤਾਂ ਤੁਹਾਨੂੰ ਉੱਪਰੋਂ ਡਰੋਨ ਤੋਂ ਵੀ ਦਿਖ ਜਾਂਦੀ ਹੈ ਨਾ। ਪਰਾਲੀ ਦੀ ਅੱਗ ਦੇ ਸਮੇਂ ਤਾਂ ਤੁਸੀਂ ਜਦੇ ਚਲਾਨ ਕੱਟਣ ਮਿੰਟਾਂ 'ਚ ਆ ਜਾਂਦੇ ਹੋ, ਤੇ ਹੁਣ ਜਿਹੜੀ ਅੱਗ ਲੱਗੀ ਹੈ, ਹੁਣ ਪ੍ਰਸ਼ਾਸਨ ਕਿੱਥੇ ਆ?
ਜੀ
ਦੂਸਰਾ ਦ੍ਰਿਸ਼, ਇੱਕ ਖੇਤ ਦੇ ਵਿੱਚ ਅੱਗ ਲੱਗੀ ਆ, ਉਸ ਖੇਤ ਦੇ ਮਾਲਕ ਦਾ ਕਿਸਾਨ ਦਾ ਮੁੰਡਾ ਛਾਤੀ ਪਿੱਟ ਕੇ ਕਹਿ ਰਿਹਾ ਕਿ ਭਰਾਵੋ 10-10 ਲੱਖ ਦੇ ਕਬੱਡੀ ਦੀ ਇੱਕ ਰੇਡ ਤੇ ਇਨਾਮ ਦੇਣ ਵਾਲੇ ਹੋ, ਪੰਜਾਬ ਦੇ ਵਿੱਚ ਮਰਸਡੀ ਗੱਡੀਆਂ ਦੇਣ ਵਾਲੇ ਹੋ, ਹੈ ਨਾ, ਇਨਾਮਾਂ ਦੇ ਵਿੱਚ, ਹੈ ਨਾ, ਕਿ ਘੱਟੋ ਘੱਟ ਹੋਰ ਨਹੀਂ ਤਾਂ ਜੇ ਸਰਕਾਰਾਂ ਤੋਂ ਆਸ ਨਹੀਂ ਤਾਂ ਉਹਨਾਂ ਗੱਡੀਆਂ ਦੀ ਥਾਂ ਤੇ 4-4, 5-5 ਪਿੰਡ ਮਿਲ ਕੇ ਆਪਣੀ ਫਾਇਰ ਗ੍ਰੇਡ ਲੈ ਲਓ ਇੱਕ, ਕਿ ਜਦੋਂ ਹਰ ਸਾਲ ਅਸੀਂ ਇਹਦੇ ਇਹਦੇ ਦੁੱਖ ਚੋਂ ਲੰਘਦੇ ਹਾਂ ਤਾਂ ਕਿਉਂ ਨਹੀਂ ਅਸੀਂ ਉਹ ਕਰ ਲੈਂਦੇ? ਇਹ ਇਹ ਸਮਝਣ ਦੀ ਲੋੜ ਹੈ ਕਿ ਮਤਲਬ ਜਦੋਂ ਬੰਦਾ ਸਰਕਾਰਾਂ ਤੋਂ ਸਿਸਟਮ ਤੋਂ ਬੇਆਸ ਹੋ ਜਾਂਦਾ ਤਦ ਇਹ ਗੱਲ ਕਰਦਾ ਹੈ।
ਜੀ
ਔਰ ਉਹ ਪੀੜ ਕੀ ਹੁੰਦੀ ਹੈ, ਮੈਂ ਜਾਣਦਾ ਕਿ ਸਾਡਾ ਪਿੰਡ ਇਸ ਦੌਰ ਚੋਂ ਲੰਘ ਚੁੱਕਿਆ, ਪਿਛਲੇ ਸਾਲ ਦੇ ਵਿੱਚ ਜਦੋਂ ਇਹ ਘਟਨਾ ਸਾਡੇ ਪਿਛਲੇ ਸਾਲਾਂ 'ਚ ਵਾਪਰੀ ਸੀ, ਸੈਂਕੜੇ ਏਕੜ ਫਸਲ ਸੜੀ ਸੀ, ਤਾਂ ਪਿੰਡ ਕਿਵੇਂ ਸਿਰ ਜੋੜ ਕੇ ਬੈਠਿਆ, ਉਹਨੇ ਆਪਣਾ ਸਿਰ ਆਪੇ ਗੁੰਦਿਆ। ਉਸੇ ਤਰ੍ਹਾਂ ਹੁਣ ਵੀ ਲੋਕ ਫਿਰ ਜਿਹੜੀ ਸਰਕਾਰ ਦੀ ਆਪਾਂ ਗੱਲ ਕਰਦੇ ਹਾਂ, ਇੱਕ ਵੀਡੀਓ ਖੂਬ ਘੁੰਮ ਰਹੀ ਹੈ ਜਿਹੜਾ ਮੈਂ ਤੀਸਰੇ ਦ੍ਰਿਸ਼ ਸਾਹਮਣੇ ਰੱਖਣਾ ਚਾਹੁੰਦਾ ਆਪਣੇ ਦਰਸ਼ਕਾਂ ਦੇ। ਇੱਕ ਵੀਡੀਓ ਘੁੰਮ ਰਹੀ ਹੈ, ਇੱਕ ਪਤਲਾ ਜਿਹਾ ਮੁੰਡੂ ਕੁੜਤਾ ਪਜਾਮਾ ਪਾਇਆ, ਸਿਰ ਤੇ ਭਗਤ ਸਿੰਘ ਦੇ ਰੰਗ ਦੇ ਹਵਾਲੇ ਨਾਲ ਕਹਿੰਦਾ ਮੈਂ ਉਹ ਪੱਗ ਬੰਨੀ ਆ, ਤੇ ਦਰਖਤ ਦੀਆਂ ਟਾਹਣੀਆਂ ਤੋੜ ਕੇ ਉਹ ਖੇਤਾਂ ਨੂੰ ਭੱਜਿਆ ਜਾ ਰਿਹਾ, ਹੈ ਨਾ, ਪੱਗ ਭਜਾਉਂਦਾ ਫਿਰ ਰਿਹਾ ਤੇ ਫੋਨ ਮਿਲਾ ਰਿਹਾ ਕਿਸੇ ਨੂੰ, ਕਿਉਂਕਿ ਮੈਂਬਰ ਪਾਰਲੀਮੈਂਟ ਹੈ। ਤੇ ਲੋਕ ਉਹ ਵੀਡੀਓ ਪਾ ਕੇ ਸਵਾਲ ਕਰ ਰਹੇ ਨੇ ਕਿ ਬੰਦਾ ਪਛਾਣ ਲਓ ਭਾਈ, ਇਹ ਉਹੀ ਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਲਈ ਇੰਨਾ ਕਾਲਾ ਸੀ ਕਿ ਅੱਗ 'ਚ ਵੀ ਆਪਣੇ ਆਪ ਨੂੰ ਝੋਂਕ ਰਿਹਾ ਸੀ, ਤੇ ਅੱਜ ਨਾ ਉਹਦਾ ਬਿਆਨ ਆਉਂਦਾ, ਨਾ ਉਹਦੀ ਸਰਕਾਰ ਆਉਂਦੀ ਹੈ, ਨਾ ਉਹਦਾ ਮੰਤਰੀ ਆਉਂਦਾ, ਉਹਨੇ ਆਪ ਦਾ ਕੀ ਬੋੜਨਾ? ਜਨਾਬ ਕੀ ਬੋੜਨਗੇ ਉਹ ਲੋਕ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿਸਾਨਾਂ ਦੀ ਫਸਲ ਜੜ ਰਹੀ ਹੋਵੇ, ਸੜ ਰਹੀ ਹੋਵੇ, 6 ਮਹੀਨੇ ਦੀ ਮਿਹਨਤ ਨੂੰ ਅੱਗ ਲੱਗ ਰਹੀ ਹੋਵੇ, ਤੇ ਤੁਸੀਂ ਫੈਸਲੇ ਕੀ ਲੈ ਰਹੇ ਹੋ ਜੀ ਅਸੀਂ ਤਹਿਸੀਲਦਾਰ ਬਦਲਤੇ? ਅੱਜ ਪੰਜਾਬ ਦੇ ਵਿੱਚ 56 ਦੇ ਕਰੀਬ ਤਹਿਸੀਲਦਾਰ ਤੇ 166 ਦੇ ਕਰੀਬ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਹੋਇਆ। ਇਹਨਾਂ ਦਿਨਾਂ 'ਚ ਤਾਂ ਗਰਦਾਵਰੀ ਦੇ ਹੁਕਮ ਦੇਣੇ ਸੀ ਤੁਸੀਂ, ਪਟਵਾਰੀ ਕਾਨੂੰਗੋ ਨੇ ਰਿਪੋਰਟ ਤਿਆਰ ਕਰਕੇ ਤਹਿਸੀਲਦਾਰਾਂ ਦੇ ਹਵਾਲੇ ਨਾਲ ਇਹ ਤੈਅ ਕਰਨਾ ਸੀ ਕਿ ਕਿਹਦਾ ਕਿੰਨਾ ਨੁਕਸਾਨ, ਕਿੰਨਾ ਮੁਆਵਜ਼ਾ, ਕਿੰਨਾ ਕਿਵੇਂ ਦੇਣਾ, ਤੇ ਤੁਸੀਂ ਆਹ ਬਦਲੀਆਂ ਕਰ ਰਹੇ ਹੋ।
ਜੀ
ਇਹਦੇ ਨਾਲ ਭ੍ਰਿਸ਼ਟਾਚਾਰ ਰੁਕ ਜੂਗਾ? ਗਰੰਟੀ ਲੈਂਦੇ ਹੋ ਕਿ ਬਦਲੀਆਂ ਹੋਣ ਨਾਲ ਰੁਕ ਜਾਂਦਾ? ਜੇ ਬਦਲੀਆਂ ਹੋਣ ਨਾਲ ਰੁਕਦਾ ਹੁੰਦਾ ਤਾਂ ਸਰਕਾਰ ਵੀ ਬਦਲ ਕੇ ਦੇਖ ਲਈ ਸੀ, ਅੱਛਾ ਸਾਰੇ MLA ਤੱਕ ਬਦਲ ਕੇ ਦੇਖ ਲਈ ਸੀ, ਤਾਂ ਵੀ ਨਹੀਂ ਰੁਕਿਆ ਸਾਡਾ ਤਾਂ। ਹਾਂ ਉਹ ਕਹਾਵਤ ਅੱਜ ਸੱਚ ਹੁੰਦੀ ਪੰਜਾਬ ਨੇ ਦੇਖੀ ਆ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ, ਅੱਜ ਪੰਜਾਬ ਸੜ ਰਿਹਾ ਸੀ ਤੇ ਸਾਡਾ ਨੀਰੂ ਮਤਲਬ ਕਿ ਦਿੱਲੀ ਦੇ ਵਿੱਚ ਭੰਗੜੇ ਪਾ ਰਿਹਾ ਸੀ। ਸੋ ਪੰਜਾਬ ਸੜ ਰਿਹਾ ਹੋਵੇ ਤੇ ਤੁਸੀਂ ਦਿੱਲੀ ਦੇ ਵਿੱਚ ਕਿਸੇ ਦੂਜੇ ਦੇ ਉਂਗਲਾਂ ਤੇ ਨੱਚ ਰਹੇ ਹੋਵੋ, ਆਪੇ ਢੋਲ ਦੀ ਥਾਪ ਤੇ ਨੱਚ ਰਹੇ ਹੋਵੋ, ਇਹ ਅਫਸੋਸਜਨਕ ਵਰਤਾਰਾ ਕਿ ਸਰਕਾਰ ਇਹ ਸਾਰੇ ਦ੍ਰਿਸ਼ ਕਿਤੇ ਨਹੀਂ ਦਿਖੀ। ਕੱਲ ਨੂੰ ਆ ਕੇ ਚਾਹੇ ਪੈਸੇ ਫੜਾ ਕੇ ਫੋਟੋਆਂ ਖਿਚਾ ਲਿਓ, ਖੇਤਾਂ 'ਚ ਵੀ ਪੱਥਰ ਲਾ ਲਿਓ ਆਪਣੇ ਨਾਵਾਂ ਦੇ ਕਿ ਅਸੀਂ 12,000 ਦਿੱਤਾ, 15,000 ਦਿੱਤਾ, ਕਿਉਂਕਿ ਜੇਕਰ ਬਿਜਲੀ ਵਾਲੇ ਖਾਤੇ 'ਚ ਵੀ ਪੈ ਜਾਵੇ ਸਾਰੀ ਅੱਗ ਜਣੀ,
ਜੀ
ਤਾਂ 15,000 ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਨਹੀਂ ਮਿਲਣਾ। ਇਹ ਸੱਚਾਈ ਹੈ ਤੇ ਉਹਦੇ ਨਾਲ ਕੀ ਇੱਕ ਏਕੜ ਦੇ ਹਵਾਲੇ ਨਾਲ, ਖਾਸ ਕਰਕੇ ਉਹਨਾਂ ਪਰਿਵਾਰਾਂ ਦੀ ਸੋਚੋ ਜਿਹੜੇ ਠੇਕੇ ਤੇ ਲੈ ਕੇ ਅੱਗੇ ਵਧ ਰਹੇ ਸੀ, ਜਿਹਨਾਂ ਤੋਂ ਠੇਕਾ ਪਹਿਲਾਂ ਵੀ ਲੈ ਲਿਆ ਜਾਂਦਾ ਪਹਿਲਾਂ ਹੀ ਦੂਜੀ ਧਿਰ ਵੱਲੋਂ, ਜਾਂ ਉਹਨੂੰ ਦੇਣਾ ਹੀ ਪੈਣਾ। ਹਾਂ ਉਹ ਕੋਈ ਧਿਰ ਹੋਊਗੀ ਭਲਾ ਮੰਦੀ ਜਿਹੜੀ ਦੁੱਖ ਵੰਡਾ ਲੂਗੀ, ਨਹੀਂ ਤਾਂ ਇੱਥੇ ਜਿਹੀ ਜਾਂ ਸਾਡੀਆਂ ਤਮਾਂ ਵੱਧ ਗਈਆਂ ਨੇ, ਉਹਦੇ ਵਿੱਚ ਕੌਣ ਦੁੱਖ ਵੰਡਾਊਗਾ?
ਜੀ
ਸੋ ਸਰਕਾਰ ਦਾ ਫੇਲੀਅਰ, ਸਰਕਾਰ ਦੀ ਨਾਕਾਮੀ, ਤੇ BJP ਦੇ ਵਿੱਚ ਅੱਜ ਬੜੀ ਹੇਜ ਜਾਗੀ BJP ਨੂੰ ਪੰਜਾਬ ਦੀ ਕਿਸਾਨੀ ਦੀ। ਰਾਜਪਾਲ ਕੋਲ ਗਏ ਜੀ, ਉਹ ਕਹਿੰਦੇ ਜੀ ਆਹ ਅਸੀਂ ਮੰਗ ਪੱਤਰ ਲੈ ਕੇ ਆਏ ਜੀ, ਜਿਹੜਾ ਪ੍ਰਧਾਨ ਮੰਤਰੀ ਬੀਮਾ ਯੋਜਨਾ ਉਹ ਜੇ ਲਾਗੂ ਕੀਤੀ ਹੁੰਦੀ ਅਸੀਂ ਬੀਮੇ ਦੇ ਦਿੰਦੇ। ਉਹ ਹਰਿਆਣਾ 'ਚ ਕਿੰਨੇ ਕੁ ਦੇ ਲਏ? ਸਾਰਿਆਂ ਨੂੰ ਪਤਾ ਕਿ ਬੀਮਾ ਯੋਜਨਾ ਕੰਪਨੀਆਂ ਕਿਵੇਂ ਖਾਤਿਆਂ 'ਚੋਂ ਸਿੱਧੇ ਪੈਸੇ ਕੱਟਦੀਆਂ ਰਹੀਆਂ ਤੇ ਮੁਆਵਜ਼ੇ ਦੇਣ ਦੇ ਟਾਈਮ ਕਿਵੇਂ ਭੱਜ ਜਾਂਦੀਆਂ। ਇਸ ਲਈ ਜੇ ਇੰਨੀ ਹੁੰਦੀ ਤਾਂ ਪੂਰੇ ਦੇਸ਼ 'ਚ ਤੁਹਾਡੀ ਇਹ ਲਾਗੂ ਹੋਈ ਹੁੰਦੀ ਔਰ ਲੋਕਾਂ ਨੇ ਅਮਲ 'ਚ ਲਿਆਉਂਦੀ। ਜਿੱਥੇ ਜਿੱਥੇ BJP ਦੀ ਸਰਕਾਰ ਆ ਉੱਥੇ ਕਿੰਨੇ ਕੁ ਮੁਆਵਜ਼ੇ ਮਿਲੇ ਚੈੱਕ ਕਰਕੇ ਦੇਖ ਲਓ। ਸੋ ਇਸ ਲਈ ਇਹ ਡਰਾਮੇ ਨੇ, ਸਾਰੀਆਂ ਧਿਰਾਂ ਦੇ ਡਰਾਮੇ ਨੇ। ਕੱਲ੍ਹ ਨੂੰ ਕਈ ਜਾਣਗੇ ਕਿਸਾਨਾਂ ਦੇ ਘਰੇ ਫੋਟੋਆਂ ਖਿਚਾਉਣ, ਪਰ ਖੇਤਾਂ 'ਚ ਅੱਗ ਬੁਝਾਉਣ ਕੌਣ ਗਿਆ, ਉਹਨਾਂ ਨਾਲ ਉਸ ਮਿੱਟੀ ਦੇ ਵਿੱਚ ਮਿੱਟੀ ਹੋਣ ਕੌਣ ਗਿਆ, ਇਹ ਸਭ ਨੂੰ ਯਾਦ ਰਹੂਗਾ।
ਜੀ ਅੱਛਾ ਦੀਪਕ ਜੀ ਦੱਸਿਓ, ਜਥੇਦਾਰ ਗੜਗੱਜ ਤੇ ਪ੍ਰਧਾਨ ਧਾਮੀ ਉਹਨਾਂ ਦੇ ਰਾਹ ਵੱਖੋ ਵੱਖਰੇ ਹੋ ਗਏ ਨੇ, ਕੀ ਵੇਰਵਾ ਜੀ?
ਇੱਕ ਹੋਇਓ ਗੱਲ ਸੀ ਜਨਾਬ, ਧਾਮੀ ਸਾਹਿਬ ਤਾਂ ਗੜਗੱਜ ਸਾਹਿਬ ਦੀ ਨਿਯੁਕਤੀ ਸਮੇਂ ਨਹੀਂ ਸੀ।
ਜੀ
ਧਾਮੀ ਸਾਹਿਬ ਤਾਂ ਮਤਲਬ ਜਦੋਂ ਐਲਾਨ ਹੁੰਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਔਰ ਬਾਬਾ ਟੇਕ ਸਿੰਘ ਧਨੌਲਾ ਦਾ, ਤਾਂ ਧਾਮੀ ਹੋਰੀ ਅਸਤੀਫਾ ਦੇ ਕੇ ਘਰੇ ਬੈਠੇ ਸੀ। ਜਦੋਂ ਮਨਾ ਕੇ ਲਿਆਂਦੇ ਤਦ ਤੱਕ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਚਾਰਜ ਸੰਭਾਲ ਲਿਆ ਸੀ। ਦੂਸਰੇ ਪਾਸੇ ਬਾਬਾ ਟੇਕ ਸਿੰਘ ਧਨੌਲਾ ਨੂੰ ਚਾਹੇ ਦੇਰ ਨਾਲ ਸੰਭਾਲਿਆ, ਪਰ ਜਥੇਦਾਰ ਦੇ ਇਸ ਦਸਤਾਰਬੰਦੀ ਦੇ ਮੌਕੇ ਵੀ ਧਾਮੀ ਹੋਰਾਂ ਨੇ ਦਮਦਮਾ ਸਾਹਿਬ ਦਾ ਵੀ ਰੁੱਖ ਨਹੀਂ ਕੀਤਾ।
ਜੀ
ਤੇ ਧਾਮੀ ਸਾਹਿਬ ਅਜੇ ਤੱਕ ਰਸਮੀ ਤੌਰ ਦੇ ਉੱਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਨਹੀਂ ਗਏ
ਜੀ,
ਜਾਂ ਦੋਵਾਂ ਨੇ ਬੈਠ ਕੇ, ਕਿਉਂਕਿ ਜਥੇਦਾਰ ਸਾਹਿਬਾਨ ਨੇ ਖਾਸ ਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਵਾਲੇ ਨਾਲ ਵੀ, ਜਾਂ ਤਿੰਨੋਂ ਤਖ਼ਤਾਂ ਦੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਉਹਨਾਂ ਦੇ ਹਵਾਲੇ ਜੇ ਮੈਂ ਗੱਲ ਕਰਾਂ, ਤਾਂ ਜਥੇਦਾਰ ਸਾਹਿਬਾਨ ਨੇ ਜਿਹੜੀ ਵੀ ਗਤੀਵਿਧੀ ਚਲਾਉਣੀ ਹੈ, ਜੋ ਵੀ ਕਾਰਜ ਵਿਧਾ ਕਰਦੀ ਹੈ, ਜੋ ਵੀ ਸਮਾਗਮ ਰਚਾਉਣਾ ਹੈ ਨਾ, ਉਹ ਸਾਰਿਆਂ ਦੇ ਵਿੱਚ ਜੋ ਰੋਲ ਹੈ ਉਹ SGPC ਦਾ, ਚਾਹੇ ਉਹ ਦਸਤਾਵੇਜ਼ੀ ਰੂਪ 'ਚ ਹੈ, ਚਾਹੇ ਉਹ ਦਫ਼ਤਰੀ ਅਮਲੇ ਫਾਲੇ ਦੇ ਰੂਪ 'ਚ ਹੈ, ਚਾਹੇ ਧਰਾਤਲ 'ਤੇ ਕੋਈ ਮਤਲਬ ਕਿ ਧਰਮ ਪ੍ਰਚਾਰ ਦੀ ਮੁਹਿੰਮ ਚਲਾਉਣੀ ਹੈ, ਕੋਈ ਅੰਮ੍ਰਿਤ ਛਕਾਉਣ ਦੀ ਮੁਹਿੰਮ ਚਲਾਉਣੀ ਹੈ, ਉਹ ਸਾਰੇ ਦੇ ਵਿੱਚ ਰੋਲ SGPC ਦਾ।
ਜੀ
ਸੋ ਜੇਕਰ SGPC ਦੇ ਪ੍ਰਧਾਨ ਔਰ ਜਥੇਦਾਰ ਦੇ ਵਿੱਚ ਤਾਲਮੇਲ ਹੀ ਨਹੀਂ, ਇਹਦਾ ਮਤਲਬ ਕੁਛ ਗੜਬੜ ਹੈ। ਔਰ ਇਸ ਗੜਬੜ ਦੇ ਵਿੱਚ ਤਾਜ਼ਾ ਘਟਨਾਕ੍ਰਮ ਦੇ ਵਿੱਚ ਐਂਟਰੀ ਕੀਤੀ ਹੈ ਬਾਬਾ ਆਪਣਾ ਢੱਡਰੀਆਂ ਵਾਲਿਆਂ ਨੇ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ, ਵੈਸੇ ਹੁਣ ਭਾਈ ਲਿਖਦੇ ਨੇ ਆਪਣੇ ਆਪ ਨੂੰ, ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਐਂਟਰੀ ਕੀਤੀ ਹੈ। ਉਹਨਾਂ ਦਾ ਇੱਕ ਬਿਆਨੀ ਆਉਂਦਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਬਹੁਤ ਸੋਹਣਾ ਕਾਰਜ ਕਰ ਰਹੇ ਨੇ ਜੀ, ਜੇ ਧਰਮ ਪ੍ਰਚਾਰ ਦੀ ਮੁਹਿੰਮ ਵਧੀਆ ਚਲਾਉਂਦੇ ਨੇ ਅਸੀਂ ਸਾਥ ਦੇਣ ਲਈ ਤਿਆਰ ਹਾਂ। ਤੇ ਜਵਾਬ ਦੇ ਵਿੱਚ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਕਿ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਆ ਕੇ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗਣ, ਉਸ ਤੋਂ ਬਾਅਦ ਦੇਖਾਂਗੇ। ਤੇ ਅਮਰੀਕਾ ਜਾਣ ਲੱਗਿਆਂ ਉਹ ਤੋਂ ਪਹਿਲਾਂ ਫਿਰ ਢੱਡਰੀਆਂ ਵਾਲਿਆਂ ਦਾ ਬਿਆਨ ਆ ਜਾਂਦਾ, ਮੈਂ ਤਾਂ ਜੀ ਬਾਹਾਂ ਖੋਲ੍ਹ ਕੇ ਆਉਣ ਲਈ ਤਿਆਰ ਹਾਂ, ਜੇਕਰ ਮਿਲ ਕੇ ਕੁਛ ਕਰ ਸਕੀਏ, ਚੰਗਾ ਕੁਛ ਹੋ ਸਕੇ, ਤਾਂ ਅਰਜ ਕੀ ਆ। ਹੁਣ ਇੱਥੇ ਸਵਾਲ ਇਹ ਹੈ ਕਿ ਕੀ ਜਿਵੇਂ ਕਿਹਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿ ਜੀ ਮੈਂ ਆਉਣ ਲਈ ਤਿਆਰ ਹਾਂ, ਆਪਾਂ ਮਿਲ ਬੈਠਾਂਗੇ। ਮਿਲ ਬੈਠਣ ਵਾਲਾ ਮਸਲਾ ਨਹੀਂ ਜਨਾਬ, ਤੁਹਾਡੇ ਖਿਲਾਫ਼ ਹੁਕਮਨਾਮਾ ਜਾਰੀ ਹੈ। ਉਸ ਹੁਕਮਨਾਮੇ ਦੇ ਹਵਾਲੇ ਨਾਲ 5 ਮੈਂਬਰੀ ਕਮੇਟੀ ਬਣੀ ਸੀ, 5 ਮੈਂਬਰੀ ਕਮੇਟੀ ਨੇ ਜਾਂਚ ਰਿਪੋਰਟ ਸੌਂਪੀ ਸੀ ਤਖ਼ਤ ਸਾਹਿਬ ਨੂੰ, ਤੇ ਉੱਥੇ ਪਹਿਲੂ ਆਏ ਸੀਗੇ ਕਿ ਤੁਸੀਂ ਕੱਚੀ ਬਾਣੀ ਪੜ੍ਹਨ ਵਾਲਾ ਮਸਲਾ ਹੈ ਨਾ, ਜਾਂ ਕਈ ਹਵਾਲਿਆਂ ਨਾਲ ਕੁਝ ਗਲਤ ਬਿਆਨੀਆਂ ਕਰਨ ਦਾ ਮਸਲਾ ਹੈ, ਤੇ ਜਿਹਦੇ ਕਾਰਨ ਤੁਸੀਂ ਅਕਾਲ ਤਖ਼ਤ ਸਾਹਿਬ ਤੋਂ ਦੂਰ ਹੋਏ
ਜੀ।
ਤੇ ਇਹ ਸਭ ਦੇ ਦਰਮਿਆਨ ਇੱਕ ਮਾਮਲਾ 2013 ਦਾ, ਜਦੋਂ ਇੱਕ ਬੱਚੀ ਨੇ ਸ਼ਾਇਦ ਕੁਛ ਖਾ ਲਿਆ ਸੀ ਜਾਂ ਕੀ ਸੀ, ਉਹਨੇ ਦੋਸ਼ ਲਾਏ ਸੀ, ਤੇ ਇਹਨਾਂ ਦਾ ਜਿਹੜਾ ਸਥਾਨ ਆ ਪਟਿਆਲੇ ਨੇੜੇ, ਉਹਦੇ ਬਾਹਰ ਉਹਦੀ ਮੌਤ ਹੁੰਦੀ ਹੈ। ਉਹ ਤੋਂ ਬਾਅਦ ਅਦਾਲਤੀ ਪ੍ਰਕਿਰਿਆ ਤਹਿਤ ਜਾ ਕੇ 2013 ਦਾ ਉਹ ਮਾਮਲਾ ਕਰੀਬ ਜਾ ਕੇ ਹੁਣ ਮਤਲਬ ਕਿ 2024 ਦੇ ਵਿੱਚ, ਦਸੰਬਰ 2024 ਦੇ ਵਿੱਚ ਅਦਾਲਤ ਵੱਲੋਂ, ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਫੈਸਲਾ ਹੁੰਦਾ ਕਿ FIR ਦਰਜ ਕੀਤੀ ਜਾਵੇ ਰਣਜੀਤ ਸਿੰਘ ਢੱਡਰੀਵਾਲ ਤੇ ਬਲਾਤਕਾਰ ਔਰ ਕਤਲ ਦੀ। ਹੁਣ ਅੱਜ ਦੀ ਤਰੀਕ 'ਚ ਉਹਨਾਂ ਤੇ ਬਲਾਤਕਾਰ ਔਰ ਕਤਲ ਦੀ ਅਦਾਲਤੀ ਹੁਕਮਾਂ ਦੇ ਹਵਾਲੇ ਨਾਲ FIR
ਜੀ
ਸਾਬਤ ਹੋਣਾ ਬਾਕੀ ਹੈ। ਇਹ ਅਦਾਲਤ 'ਚ ਸਾਬਤ ਹੋਣਾ ਕਿ ਉਹ ਦੋਸ਼ੀ ਨੇ ਜਾਂ ਨਿਰਦੋਸ਼ ਨੇ। ਪਰ ਇਹੋ ਜਿਹੇ ਵਰਤਾਰੇ 'ਚ ਜਦੋਂ ਡੇਰਾ ਸਿਰਸਾ ਵਾਲਾ ਫਸਿਆ ਸੀ, ਸਾਧਵੀਆਂ ਵੱਲੋਂ ਦੋਸ਼ ਲੱਗ ਰਹੇ ਸੀ, ਤਾਂ ਪੰਥਕ ਤੇ ਰਾਣੇ ਉਹ ਤੋਂ ਦੂਰੀ ਬਣਾ ਲਈ ਸੀ, ਉਹ ਰੋਸਾ ਪ੍ਰਗਟਾਉਣਾ ਸ਼ੁਰੂ ਕਰਤਾ ਸੀ ਕਿ ਵੀ ਇਹਦੇ ਸਮਾਗਮ ਨਹੀਂ ਹੋਣ ਦੇਵਾਂਗੇ, ਜਦੋਂ ਕਿ ਉਹਦਾ ਉਸ ਸਮੇਂ ਸਿੱਖ ਭਾਈਚਾਰੇ ਨਾਲ ਕੋਈ ਟਕਰਾਅ ਨਹੀਂ ਸੀ। ਉਹ ਤੋਂ ਬਾਅਦ ਉਹ ਸਵਾਂਗ ਵਾਲਾ ਆਉਂਦਾ, ਸਾਰੇ ਘਟਨਾਕ੍ਰਮ ਬਾਅਦ 'ਚ ਆਉਂਦੇ, ਪਰ ਪਹਿਲਾਂ ਹੀ ਉਹ ਕਹਿੰਦੇ ਬਲਾਤਕਾਰੀ ਦੇ ਅਸੀਂ ਜਿਹਦੇ ਦੋਸ਼ ਲੱਗ ਗਏ, ਜਦੋਂ ਤੱਕ ਅਦਾਲਤ 'ਚ ਫੈਸਲੇ ਤਦ ਤੱਕ ਇਹਦੇ ਨਾਲ ਕੋਈ ਰਾਬਤਾ ਨਹੀਂ। ਸੋ ਇਹ ਜੋ ਦੋਸ਼ਾਂ ਦਾ ਸਾਹਮਣਾ ਅੱਜ ਰਣਜੀਤ ਸਿੰਘ ਢੱਡਰੀਆਂ ਵਾਲੇ ਕਰ ਰਹੇ ਨੇ, ਤੇ ਇਹ ਕਿਸੇ ਸਰਕਾਰ ਵੱਲੋਂ ਪੁਲਿਸ ਦੇ ਹਵਾਲੇ ਨਾਲ ਕਾਰਵਾਈ ਨਹੀਂ, ਅਦਾਲਤ ਦੇ ਹਵਾਲੇ ਨਾਲ ਕਾਰਵਾਈ ਹੈ। ਇਸ ਲਈ ਅਦਾਲਤੀ ਫੈਸਲੇ ਤੱਕ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨਾਲ ਬੈਠ ਸਕਦੇ ਨੇ, ਜਾਂ ਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਉਣਾ ਚਾਹੁੰਦੇ ਨੇ ਤਾਂ ਕੀ ਉਹ ਗੱਲਬਾਤ ਲਈ ਆਉਣ ਜਾਂ ਪੇਸ਼ ਹੋਣ ਆ ਕੇ ਅਕਾਲ ਤਖ਼ਤ ਸਾਹਿਬ ਤੇ, ਇਹ ਵੀ ਸਵਾਲ ਖੜਾ। ਸੋ ਇਹ ਸਾਰੇ ਵਰਤਾਰੇ ਨੂੰ ਧਾਮੀ ਹੋਰੀ ਕਹਿੰਦੇ ਦੂਰ ਬੈਠ ਕੇ ਦੇਖ ਕੇ ਕੋਸ ਰਹੇ ਨੇ ਕਿ ਠੀਕ ਨਹੀਂ ਹੋ ਰਿਹਾ, ਉਹ ਮਰਿਆਦਾ ਦਾ ਘਾਣ ਦੇਖ ਰਹੇ ਨੇ। ਤੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਇੱਕ ਸਮਾਗਮ ਦੇ ਵਿੱਚ ਧਾਮੀ ਜੀ ਔਰ ਜਥੇਦਾਰ ਸਾਹਿਬ ਆਹਮੋ ਸਾਹਮਣੇ ਹੋ ਗਏ ਸੀ, ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਫਤਿਹ ਦੀ ਸਾਂਝ ਪਈ ਤੇ ਕਹਿੰਦੇ ਕਿ ਉੱਥੇ ਕਿਹਾ ਗਿਆ ਕਿ ਆਓ ਆਪਾਂ ਵਿਚਾਰਾਂ ਦੀ ਕੋਈ ਸਾਂਝ ਪਾਈਏ, ਤੇ ਕਹਿੰਦੇ ਧਾਮੀ ਸਾਹਿਬ ਨੇ ਕਿਹਾ ਜੀ ਤੁਹਾਡਾ ਰਾਹ ਅੱਡਾ, ਮੇਰਾ ਰਾਹ ਅੱਡਾ, ਆਪਣੀ ਫਤਿਹ ਹੀ ਹੈ। ਸੋ ਹੁਣ ਇਹਦੇ ਕੀ ਅਰਥ ਲਾਉਂਗੇ ਤੁਸੀਂ? ਕੀ ਦੋਵਾਂ 'ਚੋਂ ਇੱਕ ਧਿਰ ਜਾਊਗੀ? ਧਾਮੀ ਵੀ ਸੁਖਬੀਰ ਬਾਦਲ ਮਨਾ ਕੇ ਲਿਆਏ ਨੇ ਤੇ ਬਾਇਆ ਸਰਨਾ ਜਥੇਦਾਰ ਸਾਹਿਬ ਨੂੰ ਵੀ ਸੁਖਬੀਰ ਬਾਦਲੇ ਲਿਆਏ ਨੇ, ਸੋ ਦੋਵਾਂ 'ਚੋਂ ਇੱਕ ਰਹੂਗਾ ਜਾਂ ਇੱਕ ਮੈਚ 'ਚ ਦੋ ਤਲਵਾਰਾਂ ਰਹਿ ਲੈਣਗੀਆਂ, ਕਿਵੇਂ ਰਹਿ ਲੈਣਗੀਆਂ, ਸਵਾਲ ਵੱਡਾ ਹੋ ਗਿਆ। ਇਸ ਲਈ ਰਾਹ ਵੱਖੋ ਵੱਖਰੇ ਹੀ ਨੇ ਜਨਾਬ
ਜੀ। ਤੇ ਦੀਪਕ ਜੀ, ਪ੍ਰਤਾਪ ਸਿੰਘ ਬਾਜਵਾ ਵਾਲੇ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ ਹੁਣ?
ਬਿਲਕੁਲ ਜੀ, ਅੱਜ ਸੁਣਵਾਈ ਸੀ ਕਿਉਂਕਿ ਜਦੋਂ ਇਹ ਕਾਰਵਾਈ ਹੋਈ ਸੀ ਕਿ ਉਹਨਾਂ ਦੇ ਉੱਤੇ FIR ਹੋ ਗਈ, ਥਾਣੇ ਬੁਲਾ ਲਿਆ ਕਿ ਤੁਸੀਂ ਕਿਹਾ ਸੀਗਾ ਜੀ 50 ਪੰਜਾਬ 'ਚ ਬੰਬ ਆ ਗਏ, 18 ਚੱਲੇ ਨੇ, 32 ਨਹੀਂ ਚੱਲੇ, ਅਤੇ ਥਾਣੇ ਵਾਲਿਆਂ ਨੂੰ ਪੁੱਛਗਿੱਛ ਲਈ ਬੁਲਾ ਲਿਆ, ਸਾਰਾ ਦਿਨ ਲਵਾ ਲਿਆ, ਬਾਹਰ ਕਾਂਗਰਸੀ ਧਰਨੇ 'ਤੇ ਬੈਠੇ ਰਹੇ। ਉੱਧਰ ਇਹਨਾਂ ਨੇ ਵਕੀਲ ਭੇਜੇ ਸੀ ਹਾਈਕੋਰਟ ਨੂੰ, ਹਾਈਕੋਰਟ 'ਚ ਇਹਨਾਂ ਨੇ ਪਟੀਸ਼ਨ ਪਾਈ ਸੀ ਕਿ ਜੀ ਮੇਰੇ 'ਤੇ ਦਰਜ FIR ਰੱਦ ਕੀਤੀ ਜਾਵੇ। ਉਹ FIR ਰੱਦ ਕਰਨ ਦੀ ਇਹਨਾਂ ਨੇ ਜਦੋਂ ਮੰਗ ਕੀਤੀ ਤਾਂ ਉਸ ਮਸਲੇ 'ਤੇ 22 ਤਰੀਕ ਤੱਕ ਇਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਗਈ ਸੀ, ਪਰ FIR ਰੱਦ ਨਹੀਂ ਹੋਈ। ਸੋ ਅੱਜ 22 ਤਰੀਕ ਮੁੱਕਣ 'ਤੇ ਦੁਬਾਰਾ ਸੁਣਵਾਈ ਸੀ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ ਦਰਜ ਕਰਾਤੀ ਹੈ ਕਿ ਅਜੇ ਜਾਣਨਾ ਬਾਕੀ ਹੈ ਜੀ, ਪਤਾ ਕਰਨਾ ਹੈ ਜੀ, ਆਹ ਗੱਲਾਂ ਨੇ ਜੀ, ਇਹ ਸੂਬੇ ਦੇ ਖਤਰੇ ਦਾ ਮਸਲਾ ਹੈ ਜੀ, ਅਮਨ ਕਾਨੂੰਨ ਦੀ ਸਥਿਤੀ ਹੈ, ਜੋ ਵੀ ਸਰਕਾਰ ਨੇ ਕਹਿਣਾ ਹੁੰਦਾ ਉਹ ਕਹਿ ਲਿਆ
ਜੀ।
ਤੋ ਮਾਣਯੋਗ ਹਾਈਕੋਰਟ ਨੇ ਕਿਹਾ ਕਿ ਠੀਕ ਹੈ, ਜੇ ਸਰਕਾਰ ਉਹਨਾਂ ਨੂੰ ਪੁੱਛਗਿੱਛ ਕਰਨਾ ਚਾਹੁੰਦੀ ਹੈ ਦੁਬਾਰਾ ਬੁਲਾ ਲਵੇ, ਜੇ ਗ੍ਰਿਫਤਾਰ ਵੀ ਕਰਨਾ ਚਾਹੁੰਦੀ ਹੈ ਤਾਂ ਕਰੇ ਪਰ ਦੱਸ ਕੇ ਕਰੇ, ਬਿਨਾਂ ਦੱਸੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ ਗ੍ਰਿਫਤਾਰ ਨਹੀਂ ਕਰ ਸਕਦੀ, ਉਹਨੂੰ ਇਤਲਾਹ ਕਰਨਾ ਪਊਗਾ। ਤੇ ਕੋਈ ਗੱਲ ਨਹੀਂ, ਜੇ ਬਿਨਾਂ ਇਤਲਾਹ ਤੋਂ ਵੀ ਜੇ ਘਰਾਂ 'ਚ ਚਲੇ ਜਾਂਦੇ ਨੇ, ਇਤਲਾਹ ਕਰਕੇ ਚਲੇ ਜਾਣਗੇ, ਇੰਨਾ ਕੀ ਫਰਕ ਹੈ, ਜੇ ਕਰਨ 'ਤੇ ਹੀ ਆ ਗਏ ਫਿਰ ਕੁਛ ਵੀ ਸੰਭਵ ਹੈ
ਜੀ,
ਹੈ ਨਾ। ਤੇ ਇਹ ਸਭ ਦੇ ਦਰਮਿਆਨ ਅਗਲੀ ਸੁਣਵਾਈ 7 ਮਈ 'ਤੇ ਪਈ ਹੈ ਜੀ। ਸੋ 7 ਮਈ ਨੂੰ ਦੇਖਦੇ ਹਾਂ ਅੱਗੇ ਕੀ ਹੁੰਦਾ। ਫਿਲਹਾਲ ਨਾ ਪਰਚਾ ਦਰਜ ਹੈ, ਨਾ ਪਰਚਾ ਰੱਦ ਦਾ ਹੀ ਹੁਕਮ ਹੈ, ਤੇ ਨਾ ਗ੍ਰਿਫਤਾਰੀ 'ਤੇ ਰੋਕ ਹੈ, ਬਸ ਇਤਲਾਹ ਦੀ ਜਾਣਕਾਰੀ ਹੈ। ਹਾਂ, ਮਾਮਲਾ ਅਗਲਾ ਆ ਗਿਆ, ਹੁਣ ਚੈਟ ਚੈਟ ਖੇਡ ਰਿਹਾ ਪੰਜਾਬ, ਮੁੱਦਾ ਚੈਟ ਵਾਲਾ ਵੱਡਾ ਹੁੰਦਾ ਜਾ ਰਿਹਾ ਹੈ ਨਾ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ, ਇਸ ਲਈ ਹੁਣ ਇਹ ਮਾਮਲਾ ਥੋੜ੍ਹਾ ਜਿਹਾ ਪਿੱਛੇ ਪੈ ਗਿਆ। ਜਦੋਂ ਨਵਾਂ ਘਟਨਾਕ੍ਰਮ ਆ ਜਾਂਦਾ, ਨਵਾਂ ਮੁੱਦਾ ਆ ਜਾਂਦਾ, ਫਿਰ ਥੋੜ੍ਹਾ ਜਿਹਾ ਮੁੱਦਾ ਠੰਡਾ ਹੋ ਜਾਂਦਾ, ਪਰ ਮਸਲਾ ਖਤਮ ਨਹੀਂ ਹੁੰਦਾ।
ਬਿਲਕੁਲ ਦੀਪਕ ਜੀ। ਅੱਛਾ, ਦਿੱਲੀ ਦੇ ਵਿੱਚ ਜਿਹੜੀਆਂ ਹੁਣ ਚੋਣਾਂ ਹੋਈਆਂ ਸੀ, ਉੱਥੇ ਆਮ ਆਦਮੀ ਪਾਰਟੀ ਦੀ ਤਾਂ ਗੱਲ ਬਣ ਨਹੀਂ ਸੀ ਸਕੀ, ਪਰ ਕੀ ਇਹ ਗੱਲ ਸਹੀ ਹੈ ਕਿ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਨੂੰ ਦਿੱਲੀ ਵਾਲਿਆਂ ਨੇ ਹਰਾਇਆ, ਆਮ ਆਦਮੀ ਪਾਰਟੀ ਨੂੰ, ਹੁਣ ਉਸਨੂੰ ਦਿੱਲੀ ਵਾਲੇ ਯਾਦ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਦਿਸਦੀ ਨਹੀਂ ਕਿਤੇ, ਇਹ ਕਿਹੜੀ ਗੱਲ ਕਰਕੇ ਯਾਦ ਕੀਤਾ ਜਾ ਰਿਹਾ? ਅਤੇ ਸਿਆਸਤ ਦੇ ਵਿੱਚ ਆਮ ਤੌਰ 'ਤੇ ਜਦੋਂ ਕਿਸੇ ਪਾਰਟੀ ਨੂੰ ਯਾਦ ਕੀਤਾ ਜਾਵੇ, ਉਹ ਪਾਰਟੀ ਵਾਲੇ ਡਿਪੈਂਡ ਕਰਦਾ, ਕਈ ਵਾਰੀ ਤਾਂ ਫਿਰ ਭੱਜੇ ਭੱਜੇ ਆਉਂਦੇ ਨੇ, ਖਾਸ ਤੌਰ 'ਤੇ ਉਹ ਨਵੀਂ ਨਵੀਂ ਚੋਣ ਹਾਰੇ ਹੋਣ, ਪਰ ਇੱਥੇ ਸਥਿਤੀ ਕੀ ਆ?
ਬਿਲਕੁਲ ਜੀ, ਇਹ ਕੋਈ ਦੋ ਰਾਏ ਨਹੀਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਵੇਂ ਰਾਜ ਭਾਗ ਮਿਲਿਆ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਦੀ ਹਾਰ ਹੋਈ, ਉਹ ਤੋਂ ਬਾਅਦ ਉਹ ਦਿੱਲੀ ਛੱਡ ਕੇ ਭੱਜਿਆ। ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਕਿ ਕਿਵੇਂ ਪੰਜਾਬ 'ਚ ਆ ਗਏ, ਕਿਵੇਂ ਕੋਠੀਆਂ ਲੈ ਲਈਆਂ, ਕਿਵੇਂ ਸਾਰਾ ਕੁਛ ਹੈ, ਉਹ ਵਰਤਾਰਾ ਲਗਾਤਾਰ ਚੱਲ ਰਿਹਾ। ਪਰ ਹੋਇਆ ਕੀ ਕਿ ਨਵੀਂ ਨਵੀਂ BJP ਦੀ ਸਰਕਾਰ ਬਣੀ, ਸ਼ਾਇਦ ਜਾਂ ਤਾਂ ਉਹਨਾਂ ਨੂੰ ਸਿਸਟਮ ਨਹੀਂ ਚਲਾਉਣਾ ਆਉਂਦਾ, ਜਾਂ ਜਿਵੇਂ ਆਪਾਂ ਪੰਜਾਬ 'ਚ ਕਹਿੰਦੇ ਹਾਂ ਕਿ ਕਈ ਪਾਸਿਓਂ ਹੁਕਮ ਆਉਂਦਾ, ਇਸ ਲਈ ਅਫਸਰਾਂ ਨੂੰ ਸਮਝ ਨਹੀਂ ਆਉਂਦੀ ਕਿ ਉੱਥੇ ਵੀ ਇਹ ਹਾਲ ਹੋ ਗਿਆ ਕਿ ਕੇਂਦਰ ਤੋਂ ਹੁਕਮ ਆਉਂਦਾ, LG ਤੋਂ ਹੁਕਮ ਆਉਂਦਾ, ਜਾਂ ਮੁੱਖ ਮੰਤਰੀ ਤੋਂ ਹੁਕਮ ਆਉਂਦਾ। ਹੋਇਆ ਕੀ ਕਿ ਜਿਹੜੇ ਪ੍ਰਾਈਵੇਟ ਸਕੂਲ ਸੀ ਉੱਥੇ, ਉਹਨਾਂ ਨੇ ਫੀਸਾਂ ਫਿਰ ਬੇਲਗਾਮ ਵਧਾਤੀਆਂ
ਜੀ,
ਮਤਲਬ ਆਪਣੇ ਆਪਣੇ ਤਰੀਕੇ ਨਾਲ। ਜਦੋਂ ਆਮ ਆਦਮੀ ਪਾਰਟੀ ਸਰਕਾਰ ਸੀ ਤਾਂ ਮੇਰੇ ਯਾਦ ਹੈ ਕਿ ਇਹਨਾਂ ਦੇ ਸਮੇਂ ਜਦੋਂ ਇੱਦਾਂ ਫੀਸਾਂ ਵਧਾਈਆਂ ਗਈਆਂ ਸੀ ਤਾਂ ਉਹਨਾਂ ਨੇ ਵਾਧੂ ਪੈਸੇ ਮੜਵਾਏ ਸੀ ਮਾਪਿਆਂ ਨੂੰ, ਮਾਪਿਆਂ ਦੇ ਖਾਤਿਆਂ 'ਚ ਵਾਪਸ ਪੈਸੇ ਗਏ ਸੀਗੇ, ਅਤੇ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਵਧਾਉਣ 'ਤੇ ਰੋਕ ਲਾਤੀ ਸੀ ਕਿ ਤੈਅ ਇੱਕ ਪੈਮਾਨਾ ਹੀ ਹੋਊਗਾ। ਉਹ ਐਕਟ ਹੀ ਫਿਰ ਡੋਰ ਖੁੱਲ੍ਹੀ ਛੱਡਤੀ, ਇਸ ਲਈ ਉਹਨਾਂ ਮਾਪਿਆਂ ਨੂੰ ਆਮ ਆਦਮੀ ਪਾਰਟੀ ਖਾਸਾ ਜ਼ਿਆਦਾ ਹੀ। ਦੂਸਰਾ, ਉੱਥੇ ਬਿਜਲੀ ਦੇ ਹੁਣ ਕੱਟ ਬਹੁਤ ਲੱਗ ਰਹੇ ਨੇ, ਚਾਰ ਚਾਰ ਪੰਜ ਪੰਜ ਘੰਟਿਆਂ ਦੇ ਕੱਟ ਲੱਗ ਰਹੇ ਨੇ, ਜਾਂ ਤਾਂ ਪ੍ਰਬੰਧ ਨਹੀਂ ਹੋ ਸਕਿਆ, ਜਾਂ ਕੀ ਹੈ, ਕੀ ਕਮੀ ਰਹਿ ਗਈ, ਕਿੱਥੇ ਗੜਬੜ ਹੈ, ਇਹ ਕਹੀ ਜਾਂਦੇ ਆ ਜੀ ਮੈਂਟੀਨੈਂਸ ਲਈ ਬੰਦ ਕਰਦੇ ਆ, ਉਹ ਕਹਿੰਦੇ ਇੰਨੇ ਘੰਟੇ ਥੋੜ੍ਹਾ ਰੋਜ਼ ਹੀ ਮੈਂਟੀਨੈਂਸ ਲਈ ਬੰਦ ਹੁੰਦਾ, ਸਮਝ ਆਉਂਦਾ ਕਿ ਕੱਟ ਲੱਗ ਰਹੇ, ਇਸ ਲਈ ਉਸ ਮਾਮਲੇ 'ਚ ਵੀ ਲੋਕਾਂ ਨੂੰ ਕੇਜਰੀਵਾਲ ਯਾਦ ਆਏ। ਪਰ ਆਮ ਆਦਮੀ ਪਾਰਟੀ ਦੀ ਹਾਲਤ ਦੇਖੋ ਵਿਜੇ ਜੀ, ਕਿ ਉੱਥੇ ਤੁਸੀਂ ਵਿਰੋਧੀ ਧਿਰ 'ਚੋਂ ਔਰ ਨਗਰ ਨਿਗਮ 'ਚ ਤੁਹਾਡਾ ਮੇਅਰ ਹੈ, ਤੇ ਪਰ ਮੇਅਰ ਦੀ ਹੁਣ ਚੋਣ ਹੋਣੀ ਸੀ ਦੁਬਾਰਾ ਸਮਾਂ ਮੁੱਕਣ 'ਤੇ ਜਨਾਬ ਚੋਣ ਲੜਨ ਤੋਂ ਹੀ ਭੱਜ ਗਏ
ਜੀ,
ਉਮੀਦਵਾਰ ਹੀ ਨਹੀਂ ਖੜਾ ਕੀਤਾ ਆਪਣਾ। ਮਤਲਬ ਪਿਛਲੀ ਵਾਰ ਤੁਸੀਂ ਜੇ 2 ਵੋਟਾਂ ਨਾਲ ਜਿੱਤੇ ਹੋ, ਹੁਣ ਤੁਹਾਡੇ 4 ਉੱਧਰ ਚਲੇ ਵੀ ਗਏ, ਮੈਂ ਕਹਿੰਦਾ 6 ਚਲੇ ਜਾਣ, 8 ਚਲੇ ਜਾਣ, 10 ਚਲੇ ਜਾਣ, ਪਰ ਤੁਸੀਂ ਲੋਕਾਂ ਲਈ ਲੜਦੇ ਤਾਂ ਨਜ਼ਰ ਆਓ, ਖੜਦੇ ਤਾਂ ਨਜ਼ਰ ਆਓ। ਸੋ ਕੀ ਕੇਜਰੀਵਾਲ ਤੇ ਕੀ ਬਾਕੀ ਸਾਰੇ ਭਗੌੜੇ ਨੇ ਤੇ ਆਤਸ਼ੀ ਤੋਂ ਕਹਾਤਾ ਕਿ ਨਹੀਂ ਜੀ ਅਸੀਂ ਮੇਅਰ ਦੀ ਚੋਣ ਨਹੀਂ ਲੜ ਰਹੇ, ਇਹ ਟ੍ਰਿਪਲ ਇੰਜਣ ਸਰਕਾਰ ਬਣਾ ਲੈਣ ਜਿਹੜੀ ਬਣਾਉਣੀ ਇਹਨਾਂ ਨੇ, ਜਾਂ 4 ਇੰਜਣ ਸਰਕਾਰ, ਉਹ ਇੱਕ LG ਦੀ ਕਹਿੰਦੇ ਨੇ, ਇੱਕ ਸਰਕਾਰ ਇਹ ਕਹਿੰਦੇ ਨੇ, ਇੱਕ ਕੇਂਦਰ ਦੀ ਕਹਿੰਦੇ ਨੇ, ਚੌਥੀ ਹੁਣ ਨਗਰ ਨਿਗਮ 'ਚ। ਸੋ ਆਪਣਾ ਮੇਅਰ ਹੁੰਦਿਆਂ ਵੀ, ਬਹੁਮਤ ਹੁੰਦਿਆਂ ਵੀ ਤੁਸੀਂ ਚੋਣ ਲੜਨ ਤੋਂ ਭੱਜੇ, ਜੇ ਤੁਹਾਡੇ ਉੱਧਰ ਰਲ ਵੀ ਗਏ ਤਾਂ ਵੀ ਜੇ ਭਗੌੜੇ ਹੋ ਰਹੇ ਹੋ ਤਾਂ ਇਹ ਸਿਆਸਤ ਦੀ ਸ਼ੋਭ ਦਾ ਨਹੀਂ। ਅਸਲ 'ਚ ਜੇ ਤਾਂ ਸਿਆਸੀ ਪਾਰਟੀ ਹੋਵੇ, ਥੱਲੇ ਢਾਂਚਾ ਹੋਵੇ ਸੰਗਠਨ, ਉਹ ਫਿਰ ਤਾਂ ਲੜੇ
ਜੀ।
NGO ਹੈ ਤੇ ਵਨ ਮੈਨ ਸ਼ੋਅ ਹੈ, ਤੇ ਵਨ ਮੈਨ ਦੇ ਨਾਲ 5-4 ਉਹਦੀ ਮਤਲਬ ਆਰਮੀ ਦੇ ਬੰਦੇ ਨੇ, ਸੋ ਇਸ ਲਈ ਉਹਨਾਂ ਦੇ ਸਾਰੇ ਆ, ਤੇ ਉਹ ਸਾਰੇ ਤਾਂ ਇੱਥੇ ਢੋ ਰਹੇ ਨੇ ਜਨਾਬ। 20 ਬੰਦੇ ਕੱਢੇ ਸੀ, 30 ਦੀ ਲਿਸਟ ਚਲੀ ਗਈ, ਕਹਿੰਦੇ ਮਨੀਸ਼ ਸ਼ੋਦੀਆ ਦੇ ਖਾਸਮ ਖਾਸ ਦੀ ਹੈ ਨਾ, ਪਨ ਮੀਡੀਆ ਦੇ ਹਵਾਲੇ ਨਾਲ ਉਹ ਏਜੰਸੀ ਜੀ ਨੂੰ, ਤੇ 70,000 ਰੁਪਏ ਦੇ ਤਨਖਾਹ ਤੇ ਰੱਖਣੇ ਨੇ, ਕੋਈ ਪੇਪਰ ਨਹੀਂ, ਕੋਈ ਕੁਛ ਨਹੀਂ, ਗੋਲ ਮੋਲ ਇੰਟਰਵਿਊ ਹੋ ਕੇ ਭਰਤੀ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਹਿੰਦੇ
ਜੀ। ਤੇ ਦੀਪਕ ਜੀ ਦੱਸਿਓ, ਰੁਲਦੂ ਸਿੰਘ ਆਪਣੇ ਆਪ ਨੂੰ ਜਿਉਂਦਾ ਸਾਬਤ ਕਰਨ ਦੇ ਲਈ ਬੜੀ ਜੱਦੋਜਹਿਦ ਕਰਨੀ ਪੈ ਰਹੀ ਹੈ ਉਹਨਾਂ ਨੂੰ, ਇਹ ਕੀ ਕਹਾਣੀ ਹੈ ਜੀ?
ਬਿਲਕੁਲ ਜੀ, ਕਈ ਵਾਰ ਇਹ ਅਜਿਹੀਆਂ ਖਬਰਾਂ ਵੱਖੋ ਵੱਖ ਪਹਿਲੂਆਂ ਨਾਲ ਸਾਹਮਣੇ ਆ ਜਾਂਦੀਆਂ ਕਿ ਬੰਦਾ ਇਸ ਦੁਨੀਆ 'ਚ ਸੀ ਜੀ, ਉਹਦੀ ਜ਼ਮੀਨ ਜਾਇਦਾਦ ਲਈ ਕਿਸੇ ਨੇ ਉਹਦਾ ਡੈਥ ਸਰਟੀਫਿਕੇਟ ਸਾਬਤ ਕਰਤਾ, ਜਾਂ ਬੰਦਾ ਕਿਤੇ ਚਲਾ ਗਿਆ ਜੀ, ਪਰਿਵਾਰ ਨੇ ਮ੍ਰਿਤਕ ਐਲਾਨ ਲਿਆ ਜੀ, ਬਾਅਦ 'ਚੋਂ ਬੰਦਾ ਜਿਉਂਦਾ ਪਰਤਿਆ, ਇਹ ਖਬਰਾਂ ਬਹੁਤ ਹੁੰਦੀਆਂ ਨੇ। ਪਰ ਇਹ ਹੁਣ ਮਾਨਸਾ ਦਾ ਰੁਲਦੂ ਸਿੰਘ ਹੈ, 80 ਸਾਲਾ ਬਾਬਾ ਹੈ, ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਹੀਰੋ ਕਲਾਂ। ਹੀਰੋ ਕਲਾਂ ਪਿੰਡ ਦਾ ਇਹ ਬਜ਼ੁਰਗ ਹਰ ਮਹੀਨੇ ਆਪਣੀ ਪੈਨਸ਼ਨ ਲੈਣ ਬੈਂਕ ਜਾਂਦਾ ਹੈ, 1 ਮਹੀਨਾ, 2 ਮਹੀਨੇ, 3 ਮਹੀਨੇ, ਬੈਂਕ ਵਾਲੇ ਮੋੜ ਦਿੰਦੇ ਕਿ ਬਾਬੇ ਤੇਰੀ ਪੈਨਸ਼ਨ ਨਹੀਂ ਆਈ। ਉਹ ਨਾਲੇ ਨੂੰ ਪੁੱਛਦਾ, ਉਹ ਕਹਿੰਦੇ ਮੇਰੀ ਪਿਛਲੀ ਵੀ ਆ ਗਈ, ਉਹ ਤੋਂ ਪਿਛਲੀ ਵੀ ਆ ਗਈ, ਸਾਡੀ ਤਾਂ 3 ਆ ਗਈਆਂ। ਜਦੋਂ ਇਹ 3 ਕੁ ਮਹੀਨੇ ਹੋ ਗਏ ਪੈਨਸ਼ਨ ਨਹੀਂ ਆ ਰਹੀ, ਇਹ ਪਤਾ ਕਰਨ ਦੇ ਲਈ ਪੁੱਛ ਪਛਾ ਕੇ ਵਿਚਾਰਾ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਦਾ ਦਫ਼ਤਰ ਹੈ, ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਇਹਨੇ ਦੱਸਿਆ ਜੀ, ਕਿਹਾ ਮੇਰੀ ਕਾਪੀ ਹੈ ਜੀ, ਮੇਰੀ ਪੈਨਸ਼ਨ ਨਹੀਂ ਆ ਰਹੀ। ਉਹ ਕਹਿੰਦੇ ਕੋਈ ਨਾ, ਚੈੱਕ ਕਰ ਲੈਂਦੇ। ਜਦ ਚੈੱਕ ਕੀਤਾ, ਕਹਿੰਦੇ ਬਾਬੇ ਕਾਗਜ਼ਾਂ 'ਚ ਤੂੰ ਮਰਿਆ ਹੋਇਆ ਸਾਡੇ ਦਾ। ਹੁਣ ਬੰਦਾ ਸਾਹਮਣੇ ਕੁਰਸੀ ਤੇ ਜਿਉਂਦਾ ਬੈਠਾ ਹੈ, ਉਹ ਕਹਿੰਦਾ ਆਹ ਚੱਕੋ ਮੇਰਾ ਆਧਾਰ ਕਾਰਡ, ਆਹ ਚੱਕੋ ਮੇਰਾ ਵੋਟਰ ਕਾਰਡ, ਆਹ ਚੱਕੋ ਮੇਰਾ ਰਾਸ਼ਨ ਕਾਰਡ, ਆਹ ਚੱਕੋ ਮੇਰੀ ਬੈਂਕ ਵਾਲੀ ਕਾਪੀ ਜਿਹ 'ਚ ਖਾਤੇ 'ਚ ਆਉਂਦਾ ਸੀ, ਆਹ ਮੈਂ ਰੁਲਦੂ ਸਿੰਘ, ਮੇਰੇ ਨਾਲ ਪਿੰਡ ਚੱਲ ਲਓ, ਜਾਂ ਮੈਂ ਪਿੰਡ ਨੂੰ ਇੱਥੇ ਬੁਲਾ ਲੈਣਾ ਕਿ ਭਾਈ ਮੈਂ ਹੀ ਰੁਲਦੂ ਸਿੰਘ। ਪਰ ਅਫਸਰ ਕਹਿੰਦੇ ਸਾਡੇ ਕਾਗਜ਼ਾਂ 'ਚ ਤੂੰ ਜਿਉਂਦਾ ਨਹੀਂ, ਅਸੀਂ ਕਿਵੇਂ ਜਿਉਂਦਾ ਕਰ ਲਈਏ ਤੈਨੂੰ। ਹੁਣ ਉਹ ਵਿਚਾਰਾ ਵੱਖੋ ਵੱਖ ਦਫ਼ਤਰਾਂ 'ਚ ਵੱਖੋ ਵੱਖ ਅਫਸਰਾਂ ਅਧਿਕਾਰੀਆਂ ਦੇ ਧੱਕੇ ਖਾ ਰਿਹਾ। ਮੈਂ ਕਹਿੰਦਾ ਕੋਈ ਗੱਲ ਨਹੀਂ ਵਿਜੇ ਜੀ, ਗਲਤੀ ਹੋ ਜਾਂਦੀ ਹੈ ਕੰਮ ਕਰਦਿਆਂ ਤੁਹਾਤੋਂ, ਪਰ ਗਲਤੀ ਦਾ ਖਮਿਆਜ਼ਾ ਆਮ ਲੋਕ ਕਿਉਂ ਭੁਗਤਣ,
ਜੀ
ਜਨਤਾ ਕਿਉਂ ਭੁਗਤੇ? ਜੇਕਰ ਤੁਹਾਨੂੰ ਕੋਈ ਸ਼ੰਕੇ ਸ਼ੋਭੇ ਹੈ, ਤੁਸੀਂ ਪਿੰਡ ਦਾ ਸਰਪੰਚ ਹੈਗਾ, ਲੰਬੜਦਾਰ ਹੈਗਾ, ਪੰਚਾਇਤ ਹੈਗੀ, ਬੈਂਕ ਦੇ ਵਿੱਚ ਵੈਰੀਫਿਕੇਸ਼ਨ ਦੇ ਸਾਰੇ ਦਸਤਾਵੇਜ਼ ਲੱਗੇ, ਸਾਰਾ ਕੁਝ ਹੈਗਾ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਸਾਰਾ ਕੁਝ ਹੈਗਾ, ਕਿਸੇ ਪਹਿਲੂ 'ਚ ਤਾਂ ਆਵੇ।
ਜੀ
ਸੋ ਇੰਨੇ ਦਿਨਾਂ ਤੋਂ ਰੁਲਦਾ ਫਿਰ ਰਿਹਾ, ਉਹ ਕਹਿੰਦਾ ਵੀ ਮੈਨੂੰ ਸੰਨ 2000 'ਚ ਪੈਨਸ਼ਨ ਲੱਗੀ ਸੀ, ਤੇ ਹੁਣ ਪਿਛਲੇ 3 ਮਹੀਨਿਆਂ ਤੋਂ ਮਿਲਦੀ ਨਹੀਂ, ਤੇ ਮੇਰਾ ਇਸ ਉਮਰੇ ਇੰਨੇ ਨਾਲ ਹੀ ਗੁਜ਼ਾਰਾ ਚੱਲਦਾ, ਕਿ ਜੇ ਉਹ ਵੀ ਮੇਰੇ ਤੋਂ ਖੁਸ ਗਿਆ, ਮੈਂ ਜੀ ਕੇ ਕੀ ਕਰੂੰਗਾ।
ਜੀ
ਸੋ 80 ਸਾਲਾ ਬੰਦਾ ਇੱਕ ਦਫ਼ਤਰਾਂ 'ਚ ਧੱਕੇ ਖਾਵੇ, ਤੇ ਏਸੀ ਕਮਰੇ 'ਚ ਬੈਠ ਕੇ ਬਾਬੂ ਕਹਿ ਦੇਣ ਕੋਈ ਗੱਲ ਨਹੀਂ, ਵਿਚਾਰਦੇ ਹਾਂ ਜੀ, ਪਤਾ ਕਰਦੇ ਹਾਂ ਜੀ, ਸੇਮ ਨਾਮ ਹੋ ਗਏ ਹੋਣੇ ਜੀ, ਉੱਪਰ ਵਾਲੇ ਅਫਸਰ ਕਹਿਣ ਕੋਈ ਗੱਲ ਨਹੀਂ, ਚਿੱਠੀ ਲਿਖ ਕੇ ਦੇ ਜਾ। ਮਤਲਬ ਇਹ ਪੰਜਾਬ ਦੇ ਸਿਸਟਮ ਦੀ ਜਾਂ ਸਾਡੇ ਪ੍ਰਸ਼ਾਸਨਿਕ ਢਾਂਚੇ ਦੀ ਤਸਵੀਰ ਹੈ ਕਿ ਰੁਲਦੂ ਸਿੰਘ ਨੂੰ ਰੁਲਣਾ ਪੈ ਰਿਹਾ।
ਇੱਕ ਨਾ ਦੀਪਕ ਜੀ, 4 ਸਾਲ ਪਹਿਲਾਂ ਫਿਲਮ ਆਈ ਸੀ, ਉਹਦਾ ਨਾਮ ਹੈ ਕਾਗਜ਼। ਉਹਦੇ 'ਚ ਪੰਕਜ ਤ੍ਰਿਪਾਠੀ ਅਤੇ ਹੋਰ ਕਈ ਮਜੇ ਹੋਏ ਕਲਾਕਾਰਾਂ ਨੇ ਉਹ 'ਚ ਭੂਮਿਕਾ ਨਿਭਾਈ ਸੀ। ਉਹ ਵੀ ਕੋਈ ਲਾਲ ਬਿਹਾਰੀ ਕੋਈ ਨਾਮ ਦੇ ਵਿਅਕਤੀ ਦੀ ਰੀਅਲ ਲਾਈਫ ਸਟੋਰੀ ਤੋਂ ਇੰਸਪਾਇਰਡ ਇਹ ਫਿਲਮ ਸੀ। ਇਹੀ ਕਹਾਣੀ ਵਾਪਰੀ ਸੀ ਕਿ ਸਰਕਾਰੀ ਕਾਗਜ਼ਾਂ ਦੇ ਵਿੱਚ ਬੰਦੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ, ਫਿਰ ਉਹਦੀ ਜੱਦੋਜਹਿਦ ਸ਼ੁਰੂ ਹੁੰਦੀ ਹੈ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਵੀ ਨਹੀਂ ਭਾਈ ਮੈਂ ਤਾਂ ਜਿਉਂਦਾ।
ਮੈਂ ਜਿੰਦਾ।
ਚਲੋ ਖੈਰ,
ਇਹ ਬਹੁਤ ਪੀੜਦਾਇਕ ਹੁੰਦਾ ਬੰਦੇ ਨੂੰ ਕਿ ਜਿਉਂਦਿਆਂ ਹੁੰਦਿਆਂ ਉਹਨੂੰ ਕਿਹਾ ਜਾਵੇ ਕਿ ਤੂੰ ਮਰਿਆ ਹੋਇਆ।
ਜੀ ਜੀ ਜੀ
ਤੇ ਵੈਸੇ ਅਸੀਂ ਜਿਹੜੇ ਮਰੇ ਹੋਏ ਨੇ ਆਪਣੇ ਆਪ ਨੂੰ ਕਿੰਨੇ ਜਿਉਂਦੇ ਸਮਝਦੇ ਨੇ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਬਹੁਤ ਸਤਿ ਸ਼੍ਰੀ ਅਕਾਲ।